ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪੁਰਾਤ। ਏਕ ਨਾਮ ਦਿਓ ਮਨ ਮੰਤਾ ਬਿਨਸ ਨਾ ਕਤਹੂ ਜਾਤ। ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪੁਰਾਤ। ਏਕ ਨਾਮ ਦਿਓ ਮਨ ਮੰਤਾ ਬਿਨਸ ਨਾ ਕਤਹੂ ਜਾਤ। ਸਤਿਗੁਰ ਪੂਰਾ ਕੀਨੀ ਦਾਤ। ਹਰ ਹਰ ਨਾਮ ਦਿਓ ਕੀਰਤਨ ਕਉ ਭਈ ਹਮਾਰੀ ਗਾਤ। ਰਹਾਉ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ। ਨਾਨਕ ਚਰਨ ਗਹੇ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸੂਪ ਗੁਰੂ ਖਾਲਸਾ ਸਤ ਸੰਗਤ ਜੀ, ਜਿਸ ਤਰ੍ਹਾਂ ਇਸਲਾਮ ਧਰਮ ਦੇ ਵਿੱਚ ਦੋ ਫਿਰਕੇ ਬਹੁਤ ਵੱਡੀ ਗਿਣਤੀ ਹਨ, ਇੱਕ ਫਿਰਕੇ ਦਾ ਨਾਮ ਹੈ ਸ਼ੀਆ ਔਰ ਦੂਸਰੇ ਦਾ ਨਾਮ ਹੈ ਸੁੰਨੀ। ਜਿਹੜੇ ਸ਼ੀਆ ਲੋਕ ਹਨ ਉਹ ਅਚੇਚੇ ਤੌਰ ਤੇ ਹਸਨ ਤੇ ਹੁਸੈਨ ਦੀ ਯਾਦ ਨੂੰ ਤਾਜ਼ਾ ਕਰਦੇ ਹਰ ਸਾਲ ਤਾਜ਼ਗੀ ਕੱਢਦੇ ਹਨ ਔਰ ਆਮ ਕਰਕੇ ਹਰ ਸਾਲ ਹਰ ਮੁਲਕ ਵਿੱਚ ਇਹਨਾਂ ਦੋ ਸੰਪਰਦਾਵਾਂ ਦਾ ਆਪਸ ਮੇਂ ਵਾਦ ਵਿਵਾਦ ਹੁੰਦਾ, ਝਗੜਾ ਹੁੰਦਾ, ਮਨੁੱਖੀ ਨੁਕਸਾਨ ਵੀ ਹੁੰਦਾ ਹੈ। ਉਹਦਾ ਮੇਨ ਕਾਰਨ ਸ਼ੀਆ ਲੋਕ ਕਹਿੰਦੇ ਵੀ ਸਾਡੇ ਵਡੇਰਿਆਂ ਨੇ ਕੁਰਬਾਨੀ ਕੀਤੀ, ਉਹਨਾਂ ਨੇ ਆਪਣੇ ਆਪ 'ਤੇ ਕਸ਼ਟ ਝੱਲਿਆ, ਅਗਰ ਉਸ ਮੌਕੇ ਅਸੀਂ ਹੁੰਦੇ ਤਾਂ ਖੁਦਾ ਦੇ ਅੱਗੇ ਪ੍ਰਾਰਥਨਾ ਕਰਦੇ ਵੀ ਉਹਨਾਂ ਦਾ ਕਸ਼ਟ ਸਾਨੂੰ ਵੀ ਦਿੰਦਾ ਤਾਂ ਕਿ ਕਸ਼ਟ ਵੰਡਿਆ ਜਾਂਦਾ। ਸੁੰਨੀ ਲੋਕਾਂ ਦਾ ਖਿਆਲ ਹੈ ਕਿ ਉਹਨਾਂ ਮਹਾਂਪੁਰਸ਼ਾਂ ਨੇ ਕੁਰਬਾਨੀ ਕੀਤੀ, ਖੁਦਾ ਦੇ ਨਾਮ ਤੋਂ ਕੁਰਬਾਨ ਹੋ ਗਏ, ਸਾਨੂੰ ਖੁਦਾ ਤੋਂ ਬਿਨਾਂ ਕਿਸੇ ਨੂੰ ਚੇਤੇ ਨਹੀਂ ਕਰਨਾ ਚਾਹੀਦਾ। ਇਹ ਮੈਂ ਬੇਨਤੀ ਤਾਂ ਕੀਤੀ ਹੈ ਜੋ ਆਪਾਂ ਹੁਕਮਨਾਮਾ ਸਰਵਣ ਕੀਤਾ ਨਾ, ਇਹਦੇ ਦੋ ਢੰਗਾਂ ਦੇ ਨਾਲ ਅਰਥ ਕਰਦੇ ਨੇ ਵਿਦਵਾਨ ਪੁਰਖ। ਜਿਹੜੇ ਸੰਪਰਦਾਇ ਲੋਕ ਨੇ ਉਹ ਇਹਦੀ ਭੂਮਿਕਾ ਦੱਸਦੇ ਨੇ ਕਿ ਜਿਵੇਂ ਸੁਲਹੀ ਸਤਿਗੁਰੂ ਪਾਤਸ਼ਾਹ ਮਹਾਰਾਜ 'ਤੇ ਹਮਲਾ ਕਰਨ ਵਾਸਤੇ ਆਇਆ, رستے وچ او دی موت ہو گئی تاں سدگرو پادشاہ مہاراج نے اس پامن شبد وچ پرماتما دی وڈیائی دا ذکر کیتا۔ جیڑی دوسری پتی والے ساڈے پڑھے لکھے برا ہن وہ کہندے بھی گرو کی بانی دا اینا اتہاسک گھٹناواں نال کوئی سبندھ نہیں، سانو کیول تے کیول ادھیاتمک پک لینا چاہیدا ہے تے سانو اے دے ارتھ کرنا چاہیدے نے بھی سانو پرماتما نے کرپا کر کے مان بلے کام تو بچا لیا، کروہ تو بچا لیا، لوبھ تو بچا لیا، سانو ات آد کے نہ پکھاں نوں مکھ رکھنا چاہیدا ہے۔ سو اس پرکار اے دو پدتیاں کہہ لو، دو سمپرداواں کہہ لو، دو وچار دھارا ہن، تو اے دے انتری بھاواں دے مطابق آپ ارتھ کریے کہ سدگرو پنچم پاتشاہ کہندے گرمکھو نام دی بدولت نہ سانو کبرونی خطرہ ہے نہ سانو اندرونی خطرہ ہے، کیونکہ ساڈے تے گرو نے کرپا کیتی، سانو پرماتما دی وڈیائی نال جوڑیا، تو اے دے متعلق سدگرو پنچم پاتشاہ جی میں کرپا کردے نے آپ سرون کریے جی۔
واہگرو صاحب جی تناسری محلہ پنجواں شڑائے لیو مہابلی تے اپنے چرن پرات۔
لوکاں دے مطابق کہ گرو پادشاہ کہندے نے مان بلی سولی تو سانو گرو پادشاہ مہاراج نے بچاؤنا کیتا، لیکن جو انتریو تے پڑھے لکھے ودوانا دا ایدا ارتھ ہے وہ کردے نے مہان بلی کی ہے ہنکار، مان بلی کی ہے کام، مہان بلی کی ہے کرودھ۔ جدوں گرو دے اپدیش نال اسیں جڑ گئے ساڈے تے انہاں اوگڑاں تے وکاراں دا اثر نہیں۔ ہن سوال پیدا ہوندا کہ گرو اوگڑاں تے وکاراں تو بچاؤندا کس ڈھنگ نال ہے؟ گرمکھو گرو پنچم پادشاہ مہاراج دے نال پنجاں سکھاں دے جان دا ذکر ملدا اتہاس وچ کہ جس موقع گردیو لاہور نوں گئے ہن امرتسر صاحب تو 594 سے گردیو دے نال گئے سن، پائی پیڑا جی، پائی لنگاہا جی، پائی پرانا جی، پائی جیٹھا جی تے پائی بدی چند جی۔ جیڑا پائی لنگاہ ہویا نا اے او زمانے دا گرمکھ پیارو پنجاب دا ایک چوٹی دا امیر آدمی سی، چوٹی دا امیر آدمی، ایتھوں تک اتہاس وچ ذکر آندا ہے کہ تین جگیراں اے دے متحد سن، تین پرگنے دے متحد سن، پٹی، چبھال تے نشہرہ ٹالا۔ ان تین پرگنیاں دا تین تین لاکھ روپیے اس موقع سرکار نوں معاملہ جاندا، اور وہ 9 لاکھ روپیہ اکٹھا کر کے چبھال دا اے چودھری سرکار دے کر دے کے آؤں جمع کراؤں۔ یہ خاندانی طور پہ جم سمے کے سباب مطابق سمے کی ہوا کے مطابق سگی سربر کے وپارک سن، انہوں کا پچھوکڑ مسلمانی ہے۔ لیکن چبال دے لاگے ترن تارن صاحب دا مہان نگر وسن کر کے پرچار دا اثر انہاں دے کناں وچ بھی گیا گرسکھاں دے تے گربانی تو اے پربھاوت ہوئے اے پائی لنگار گرو پنچم پاتشاہ دے چرن وچ حاضر ہویا سدگرو پاتشاہ مہاراج نے گرمن دا سندیش اپدیش سکھ سنگتاں نوں دتا کہن لگے چودھری اے چودھراں سدیوی نہیں اگے واسطے کوئی نہ کوئی پربندھ کر کہن لگا مہاراج تہاڈیاں گلاں سچیاں نے تہاڈے وچار درست نے پر میں چودھری ہاں میری مجبوری ہے کہ مینوں جھوٹ سچ بولنا پیندا ہے اگر میں بولدا نہیں تو میری چودھر پنے نوں خطرہ ہے پر ایک میری بینتی مہاراج بھی کسی ڈنگ نال میرا بچا ہو سکتا ہے گردیو کہندے ہاں حکم کرو سدگرو پاتشاہ کہن لگے چودھری تو جننے بھی کو ماڑے کام کرے جھوٹ بولے وہی لالا تے وہی تے نوڑ کری چلے آپ کر بھی میں اینے فلانے دن جھوٹ بولے میں ماڑا کام کیتا ایتھے ترن تارن دی مسیا تے آ کر کے سارے سنگت سنا جایا کنی تے تینوں معاف ہو جایا کرن گے پر پردہ نہیں رکھنا یہ گیا آخرکار انہوں کئی کام ماڑے کرنے پئے گرو کے بچنا دے مطابق او ڈیری دے وچ وہیچ نوٹ کری گیا ترن تارن آیا دیوان وچ کلو کر کے نے اپنے گناہ تے پاپاں دا ویروا دسیا شرم آئی اپنی کیتی اوپر اگلے مہینے آیا ایڑکی اگے نالوں اوگنا دا ویروا کٹ تیسری مسیا تے آیا تے بہت کٹ ہولی ہولی کچھ مہینوں تو بعد کہن لگا مہاراج چودھر جاندی تے جاوے پر میں گرو دے سدھانت نوں اکھوں پروکھے نہیں کرنا کہن دا مراد اے ہے کہ گرو پاتشاہ نے اپنا اپدیش دے کر کے انہوں انہاں ماڑے کماں والے پاسے تو بچاونا کیتا چھڑائے لیو مہا بلی تے میں جیویں جگر کیتا ہے نندیا مہان بلی ہے جھوٹ مہان بلی ہے کرودھ مہان بلی ہے پر بچے کون اپنے چرن پراد پرادرتھ کیتا ودوانا نے پراپت کیتا جنہاں نے پرات نام ہے پراپت کرن دا چرن دارتھ اپدیش جنہاں دے کرم جاگے انہاں نے گرو دا اپدیش گرہن کر لیا انہاں اوگڑا والے پاسے تو بچ گئے ایتھے گرو پیارو اسی ایک بہانہ بنانے آ اپنا بچا کرن واسطے آپا کہنے بھائی صاحب اسی آ بال بچے دار ساڈا نکا نکا جیا جانتا ہے جی جھوٹ نہ بولیے تے گزارا نہیں چلنا اے ساڈا عام سارے دا کڑیا کڑایا جواب ہے ماڑا کم کر لی پر اس گل دا جواب گرمن دے شرومنی ویاکھا کار بھائی گرداس جی دیندے او کہندے گرمکھا تیرا بہانا نہیں چلنا تو غلط ہے بھائی صاحب کیویں او دلیل دیندے نے ਬਾਵਨ ਚੰਦਨ ਆਖੀਏ ਬਾਹਲੇ ਬਿਸੀਅਰ ਤਿਸ ਲਪਟਾਹੀ ਜਿਹੜਾ ਚੰਦਨ ਸ਼ੁੱਧ ਹੈ ਉਹਦਾ 52 ਉਂਗਲਾਂ ਗੁਰਮੁਖ ਪਿਆਰੂ ਕਦ ਦੱਸਦੇ ਨੇ ਵੀ ਉਹ 52 ਉਂਗਲਾਂ ਲੰਮਾ ਹੁੰਦਾ ਬਹੁਤਾ ਉੱਚਾ ਨਹੀਂ ਹੁੰਦਾ ਅੱਗੇ ਆਪਾਂ ਚੱਪਿਆਂ ਨੇ ਮਿਣਦੇ ਸਾਡਾ ਗਜ ਸੀ ਨਾ ਪੁਰਾਣਾ ਗਜ ਇਹ 16 ਗ੍ਰਹਿਆਂ ਦਾ ਬਣਦਾ ਸੀ 16 ਗ੍ਰਹਿਆਂ ਦਾ ਚਾਰ ਉਂਗਲਾਂ ਜੁੜੀਆਂ ਹੋਣ ਤੇ ਉਹਨੂੰ ਆਪਾਂ ਕਹਿੰਦੇ ਹਾਂ ਗਿਰ ਇਸ ਪ੍ਰਕਾਰ 52 ਉਂਗਲਾਂ ਦੀ ਮਿਣਤੀ ਨੂੰ ਕਹਿੰਦੇ ਨੇ ਬਾਵਨ ਜਿਹੜਾ ਅਸਲੀ ਪਿਓਰ ਚੰਦਨ ਹੁੰਦਾ ਉਹਦਾ ਕੱਦ ਉਹਦੀ ਉਚਾਈ ਕੇਵਲ 52 ਉਂਗਲਾਂ ਹੁੰਦੀ ਹੈ ਵੱਡਾ ਨਹੀਂ ਹੁੰਦਾ ਬਹੁਤਾ ਉਹਦੀ ਸਮੈਲ ਦੇ ਨਾਲ ਬਾਕੀ ਚੰਦਨ ਲਾਗੇ ਚਾਗੇ ਬਣ ਜਾਏ ਉਹ ਵੱਖਰੀ ਗੱਲ ਹੈ ਪਰ ਅਸਲੀ ਸ਼ੁੱਧ ਤੇ ਵਧੀਆ ਚੰਦਨ 52 ਉਂਗਲਾਂ ਵਾਲਾ ਬਾਵਨ ਚੰਦਨ ਹੈ ਪਤਾ ਕਿਵੇਂ ਲੱਗੇ ਵੀ ਸਾਨੂੰ ਇਹ ਬਾਵਨ ਚੰਦਨ ਹੈ ਉਹਦੀ ਪਛਾਣ ਗੁਰੂ ਪਿਆਰੋ ਇਹ ਹੈ ਤੇ ਜਿੰਨੇ ਵੀ ਲਾਗੇ ਚਾਗੇ ਸੱਪ ਹੁੰਦੇ ਨੇ ਸਾਰੇ ਸੱਪ ਉਹਦੀ ਬਾਵਨ ਚੰਦਨ ਵੱਲ ਦੌੜੇ ਆਉਂਦੇ ਨੇ ਉਹਨੂੰ ਲਪੇਟ ਲੈਂਦੇ ਨੇ ਚੰਬੜ ਜਾਂਦੇ ਹਨ ਉਹਦਾ ਕਾਰਨ ਇਹ ਹੈ ਵੀ ਸੱਪਾਂ ਦੇ ਅੰਦਰ ਜ਼ਹਿਰ ਹੁੰਦੀ ਹੈ ਉਹਨਾਂ ਨੂੰ ਸਾੜਦੀ ਪਰੇਸ਼ਾਨ ਕਰਦੀ ਹੈ ਤੇ ਚੰਦਨ ਦੇ ਨਾਲ ਲੱਗਣ ਕਰਕੇ ਚੰਦਨ ਠੰਡਾ ਹੋਣ ਕਰਕੇ ਸੱਪਾਂ ਦੀ ਉਹ ਪਰੇਸ਼ਾਨੀ ਦੂਰ ਹੋ ਜਾਂਦੀ ਹੈ ਇਸ ਕਰਕੇ ਕੋਈ ਸ਼ਾਂਤੀ ਦੀ ਪ੍ਰਾਪਤੀ ਲੱਗੇ ਰਹਿੰਦੇ ਨੇ ਜਿਹੜੇ ਚੰਦਨ ਦੇ ਪਾਰਖੂ ਲੋਕ ਨੇ ਉਹ ਉਹਨਾਂ ਸੱਪਾਂ ਨੂੰ ਫੜ ਕੇ ਪਾਸੇ ਸੁੱਟ ਕਰਕੇ ਤੇ ਮੁੜ ਕੇ ਉਹ ਚੰਦਨ ਦੀ ਲੱਕੜੀ ਪ੍ਰਾਪਤ ਕਰਦੇ ਨੇ ਤੇ ਉਹ ਸੱਪ ਲੜ ਨਹੀਂ ਸਕਦੇ ਉਦੋਂ ਕਿਉਂਕਿ ਉਹਨਾਂ ਦਾ ਜਿਹੜਾ ਜ਼ਹਿਰ ਹੈ ਉਹ ਖੌਲਦਾ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਵੀ ਗੁਰਮੁਖੋ ਮੇਰੇ ਬੇਨਤੀ ਕਰਨ ਦਾ ਭਾਵ ਇਹ ਹੈ ਵੀ ਜਿਹੜਾ ਉਹ ਬਾਵਨ ਚੰਦਨ ਹੈ ਉਹ ਬਾਕੀ ਦੇ ਜੰਗਲ ਵਿੱਚ ਰਹਿੰਦਾ ਹੈ ਤੇ ਉਹ ਚੰਦਨ ਦੇ ਨਾਲ ਜਿਹੜੇ ਸੱਪ ਨੇ ਉਹ ਚੰਬੜੇ ਰਹਿੰਦੇ ਨੇ ਤੇ ਚੰਦਨ ਉਹਨਾਂ ਸੱਪਾਂ ਦੇ ਜ਼ਹਿਰ ਨੂੰ ਗ੍ਰਹਿਣ ਨਹੀਂ ਕਰਦਾ ਰਹਿੰਦਾ ਉਹ ਸੱਪਾਂ ਦੇ ਵਿੱਚ ਹੈ ਔਰ ਉਹ ਸੱਪਾਂ ਦਾ ਜ਼ਹਿਰ ਉਹ ਚੰਦਨ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਪਾਰਸ ਅੰਦਰ ਪੱਥਰਾਂ ਪੱਥਰ ਪਾਰਸ ਹੋਏ ਨਾ ਜਾਹੇ ਜਿਹੜਾ ਪਾਰਸ ਬਾਰੇ ਆਪਾਂ ਧਰਮ ਗ੍ਰੰਥਾਂ 'ਚ ਪੜ੍ਹਦੇ ਸੁਣਦੇ ਹਾਂ ਉਹਦੇ ਬਾਰੇ ਲਿਖਤਾਂ ਵਿੱਚ ਇਹ ਮਿਲਦਾ ਕਿ ਉਹ ਕਾਲੇ ਰੰਗ ਦਾ ਗੁਰਮੁਖ ਛੋਟਾ ਜਿਹਾ ਪੱਥਰ ਹੁੰਦਾ ਕਾਲੇ ਰੰਗ ਦਾ ਹੁੰਦਾ ਉਹ ਪੱਥਰੀ ਹੈ ਉਹ ਪਾਰਸ ਪੱਥਰਾਂ 'ਚ ਰਹਿੰਦਾ ਹੈ ਇਹ ਵੱਖਰੀ ਗੱਲ ਹੈ ਵੀ ਪੱਥਰ ਪਾਰਸ ਨਾ ਬਣੇ ਪਰ ਪੱਥਰਾਂ ਕਰਕੇ ਪਾਰਸ ਵੀ ਪੱਥਰ ਨਹੀਂ ਬਣਦਾ ਮਣੀ ਜਿੰਨਾ ਸੱਪਾਂ ਸਿਰੇ ਉਹ ਵੀ ਸੱਪਾਂ ਵਿੱਚ ਫਰਾਹੇ ਮਣੀ ਵਾਲੇ ਸੱਪ ਦਾ ਜ਼ਿਕਰ ਹੁਣ ਤਾਂ ਜਿਹੜੇ ਟੀਵੀ ਦੇ ਸੀਰੀਅਲ ਨੇ ਇਹਨਾਂ ਨੇ ਸਾਨੂੰ ਖਾ ਲਿਆ ਅੱਗੇ ਆਮ ਕਰਕੇ ਘਰਾਂ ਦੇ ਵਿੱਚ ਲੋਕ ਆਪਣੇ ਬਜ਼ੁਰਗਾਂ ਦਾਦੀਆਂ ਤੇ ਦਾਦਿਆਂ ਦੇ ਕੋਲੋਂ ਕਹਾਣੀਆਂ ਜਿਨ੍ਹਾਂ ਨੂੰ ਪਿੰਡ ਲੋਕ ਕਹਿੰਦੇ ਨੇ ਬਾਤਾਂ ਸੁਣਦੇ ਹੁੰਦੇ ਸਨ ਉਹਨਾਂ ਬਾਤਾਂ ਤੇ ਕਹਾਣੀਆਂ ਵਿੱਚ ਕਈ ਸਿੱਖਿਆ ਦੇ ਭਾਵ ਵਾਲੇ ਬਚਨ ਹੁੰਦੇ ਸਨ ਕਈ ਸਿੱਖਿਆ ਦੀਆਂ ਗੱਲਾਂ ਮਿਲਦੀਆਂ ਸਨ ਉਹ ਲੋਕ ਮਣੀ ਵਾਲੇ ਸੱਪ ਦਾ ਜ਼ਿਕਰ ਕਰਦੇ ਹੁੰਦੇ ਸਨ ਵੀ ਇੱਕ ਸੱਪ ਉਹਦੀ ਮਣੀ ਹੁੰਦੀ ਹੈ ਸੁਖਮਨੀ ਸਾਹਿਬ ਤੁਸੀਂ ਟੀਕਾ ਪੜ੍ਹੋ ਉਹਦੀ ਭੂਮਿਕਾ ਦੇ ਵਿੱਚ ਹੀ ਮਣੀ ਵਾਲੇ ਸੱਪ ਦਾ ਉਹਨਾਂ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ ਹੈ ਔਰ ਉਹ ਪੁੰਨਿਆਂ ਦੀ ਰਾਤ ਨੂੰ ਮਣੀ ਵਾਲਾ ਸੱਪ ਮਣੀ ਕੱਢ ਕੇ ਬਾਹਰ ਰੱਖਦਾ ਹੈ ਉਹਦੇ ਚ ਅੰਮ੍ਰਿਤ ਸਿੰਮਦਾ ਤੇ ਉਹਨੂੰ ਚੱਟਦਾ ਵੀ ਹੈ ਭਾਵੇਂ ਉਹ ਮਣੀ ਵਾਲਾ ਸੱਪ ਤਾਂ ਹੈ ਪਰ ਉਹ ਵਿਸ਼ੇਸ਼ ਥਾਂ ਤੇ ਨਹੀਂ ਰਹਿੰਦਾ ਉਹ ਬਾਕੀ ਦੇ ਸੱਪਾਂ ਦੇ ਵਿੱਚ ਹੀ ਵਿਚਰਦਾ ਹੈ ਲਹਿਰੀ ਅੰਦਰ ਹੰਸਲੇ ਮਾਣਕ ਮੋਤੀ ਚੋਂ ਚੁਣ ਖਾਹੇ ਦਰਿਆਵਾਂ ਸਰੋਵਰਾਂ ਦੇ ਵਿੱਚ ਤਰੰਗਾਂ ਉੱਠਦੀਆਂ ਨੇ, ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ, ਉੱਥੇ ਬਹੁਤ ਕੁਝ ਹੁੰਦਾ ਹੈ। ਪਰ ਜਿਹੜਾ ਹੰਸ ਹੈ ਉਹ ਉਹਨਾਂ ਦਰਿਆਵਾਂ ਦੇ ਕੰਢਿਓਂ ਤੋਂ ਕੂੜਾ ਕਰਕਟ ਨਹੀਂ ਖਾਂਦਾ, ਉਹਦੀ ਖੁਰਾਕ ਕੇਵਲ ਤੇ ਕੇਵਲ ਮੋਤੀ ਮਣੀਆਂ ਹਨ। ਜੋ ਜਲ ਕਮਲ ਅਲਿਪਤ ਹੈ, ਘਰ ਬਾਰੇ ਗੁਰਸਿੱਖ ਤਵਾਹੀ। ਆਪਾਂ ਬਹਾਨਾ ਇਹ ਬਣਾਇਆ ਸੀ ਵੀ ਭਾਈ ਸਾਹਿਬ ਸਾਡਾ ਝੂਠ ਤੋਂ ਬਿਨਾਂ ਗੁਜ਼ਾਰਾ ਨਹੀਂ ਚੱਲਦਾ, ਜੀ ਪਾਲਣੇ ਨੇ। ਭਾਈ ਗੁਰਦਾਸ ਕਹਿੰਦੇ ਗੁਰਮੁਖਾ ਤੇਰਾ ਬਹਾਨਾ ਬਿਲਕੁਲ ਗਲਤ। ਉਹਨਾਂ ਫਿਰ ਦਲੀਲਾਂ ਦਿੱਤੀਆਂ ਨੇ, ਉਹ ਕਹਿੰਦੇ ਵੀ ਜਿਵੇਂ ਮਣੀ ਵਾਲਾ ਸੱਪ ਸੱਪਾਂ ਚ ਰਹਿੰਦਾ, ਉਹ ਆਪਣੀ ਮਣੀ ਨਹੀਂ ਗਵਾਉਂਦਾ। ਬਾਵਨ ਚੰਦਨ ਜੰਗਲ ਵਿੱਚ ਹੁੰਦਾ ਹੈ, ਬਾਕੀ ਦੇ ਚੰਦਨ ਬਣਨ ਜਾਂ ਨਾ ਬਣਨ ਪਰ ਉਹਦੀ ਸੀਤਲਤਾਈ ਘਟਦੀ ਨਹੀਂ। ਪਾਰਸ ਪੱਥਰਾਂ ਵਿੱਚ ਹੁੰਦਾ ਹੈ, ਪਰ ਕਦੇ ਇਹ ਨਹੀਂ ਹੋਇਆ ਵੀ ਪੱਥਰ ਪਾਰਸ ਨੂੰ ਪੱਥਰ ਕਰ ਲੈਣ ਜੇ ਉਹ ਪਾਰਸ ਨਾ ਬਣ ਤਾਂ। ਇਸੇ ਪ੍ਰਕਾਰ ਮਣੀ ਵਾਲਾ ਸੱਪ ਆਮ ਸੱਪਾਂ ਵਿੱਚ ਰਹਿੰਦਾ, ਆਪਣੀ ਮਣੀ ਨਹੀਂ ਗਵਾਉਂਦਾ। ਗੁਰਮੁਖਾ ਜਿਹੜੇ ਗੁਰੂ ਕੇ ਸਿੱਖ ਨੇ ਉਹ ਰਹਿੰਦੇ ਪਰਿਵਾਰ ਵਿੱਚ ਨੇ ਪਰ ਉਹ ਗੁਰਮਤਿ ਦੀ ਮਣੀ ਨੂੰ ਆਪਣੇ ਹੱਥੋਂ ਛੱਡਦੇ ਨਹੀਂ। ਆਸਾ ਵਿੱਚ ਨਿਰਾਸ ਹੋਏ ਜੀਵਨ ਮੁਕਤ ਜੁਗਤ ਜਵਾਹੀ। ਉਹ ਗੁਰਮੁਖ ਪਿਆਰੇ ਆਸਾ ਵਾਲੇ ਸੰਸਾਰ ਵਿੱਚ ਰਹਿ ਕਰਕੇ ਦੁਨਿਆਵੀ ਆਸਾਂ ਤੋਂ ਉੱਪਰ ਉੱਠ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੇ, ਪਰ ਉਹਦਾ ਢੰਗ ਤਰੀਕਾ ਕੀ ਹੈ? ਸਾਧ ਸੰਗਤ ਕਿਤ ਮੁਖ ਸਲਾਹੀ। ਕਹਿੰਦੇ ਗੁਰਮੁਖਾ ਮਨ ਦੀ ਸੂਈ ਨੂੰ ਦਰੁਸਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਵੀ ਤੂੰ ਸਾਧ ਸੰਗਤ ਦਾ ਪੱਲਾ ਛੱਡ ਨਾ। ਇਸ ਪ੍ਰਕਾਰ ਉਹ ਗੁਰੂ ਕੇ ਲਾਲ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਪ੍ਰਾਪਤ ਕਰ ਲਿਆ, ਉਹਨਾਂ ਤੇ ਕਾਮ ਦਾ ਅਸਰ ਨਹੀਂ, ਉਹਨਾਂ ਤੇ ਕ੍ਰੋਧ ਦਾ ਅਸਰ ਨਹੀਂ। ਇੱਥੇ ਮੈਨੂੰ ਇਤਿਹਾਸ ਵਿੱਚੋਂ ਇੱਕ ਦ੍ਰਿਸ਼ਟਾਂਤ ਚੇਤੇ ਆ ਗਿਆ। ਸੇਵਾ ਪੰਥੀ ਮਹਾਂਪੁਰਸ਼ਾਂ ਦੀ ਜਦੋਂ ਲੜੀ ਪੜ੍ਹਦੇ ਹਾਂ, ਉਹਨਾਂ ਵਿੱਚ ਇੱਕ ਮਹਾਂਪੁਰਸ਼ ਹੋਏ ਨੇ ਬਾਬਾ ਰੰਗਨਾਥ ਜੀ। ਬਾਬਾ ਰੰਗ ਜੀ ਵੀ ਉਹਨੂੰ ਕਹਿੰਦੇ ਨੇ, ਲਾਹੌਰ ਦੇ ਰਹਿਣ ਵਾਲੇ ਸਨ। ਉੱਥੇ ਉਹ ਗੁਰਮਤ ਦੇ ਮਿਸ਼ਨ ਦਾ ਪ੍ਰਚਾਰ ਕਰਦੇ। ਉਹਨਾਂ ਦਾ ਸੁਭਾਅ ਸੀ ਵੀ ਉਹ ਸ਼ਾਮ ਦੇ ਟਾਈਮ ਤੇ ਨਾਲ ਸੈਰ ਕਰਨ ਜਾਂਦੇ, ਨਾਲ ਮੂਲ ਮੰਤਰ ਦਾ ਅਭਿਆਸ ਵੀ ਕਰਦੇ। ਇੱਕ ਦਿਨ ਉਹ ਘੁੰਮਣ ਫਿਰਨ ਲਈ ਗਏ ਤੇ ਨਵਾਬ ਦੀਆਂ ਬੇਗਮਾਂ, ਕਿਉਂਕਿ ਮੁਸਲਮਾਨਾਂ ਵਿੱਚ ਚਾਰ ਚਾਰ ਸ਼ਾਦੀਆਂ ਉਹਨਾਂ ਦੇ ਮਤ ਵਿੱਚ ਅਲਾਊਡ ਨੇ, ਉਹ ਕਰਾ ਲੈਂਦੇ ਨੇ। ਨਵਾਬ ਦੀਆਂ ਬੇਗਮਾਂ ਹਵਾਖੋਰੀ ਕਰਨ ਵਾਸਤੇ, ਤਾਜ਼ੀ ਹਵਾ ਵਾਸਤੇ ਬਾਹਰ ਰਾਤ ਤੇ ਚੜ੍ਹ ਕੇ ਗਈਆਂ। ਰਾਹ ਬਾਬਾ ਰੰਗਨਾਥ ਉਰਫ ਬਾਬਾ ਰੰਗਾ ਜੀ ਉਹ ਸੈਰ ਕਰਕੇ ਵਾਪਸ ਆਪਣੇ ਡੇਰੇ ਨੂੰ ਮੁੜ ਰਹੇ ਸਨ। ਉਹਨਾਂ ਮਹਾਂਪੁਰਸ਼ਾਂ ਦਾ ਲੋਕਾਂ ਤੇ ਚੰਗਾ ਪ੍ਰਭਾਵ ਸੀ। ਉਹਨਾਂ ਬੇਗਮਾਂ ਨੇ, ਉਹਨਾਂ ਬੀਬੀਆਂ ਨੇ ਆਪਣੇ ਨੌਕਰ ਨੂੰ ਕਿਹਾ ਵੀ ਤੂੰ ਇਹਨਾਂ ਘੋੜਿਆਂ ਨੂੰ ਠੱਲ ਤੇ ਆਪਾਂ ਬਾਬਾ ਜੀ ਨੂੰ ਨਾਲ ਬਿਠਾ ਲਈਏ। ਘੋੜਾ ਰੋਕਿਆ, ਬੇਗਮਾਂ ਨੇ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਕਿਰਪਾ ਕਰੋ, ਰਾਤ ਵਿੱਚ ਚਰਨ ਪਾਓ, ਸਾਨੂੰ ਤੁਹਾਡੀ ਮਸਾਂ ਸੰਗਤ ਨਸੀਬ ਹੋਈ, ਸਾਡੇ ਬੜੇ ਚੰਗੇ ਕਰਮ। ਉਹਨਾਂ ਬੇਗਮਾਂ ਦੀ ਬੇਨਤੀ ਮੰਨ ਕੇ ਬਾਬਾ ਰੰਗਾ ਜੀ ਉਹ ਰਾਤ ਤੇ ਬੈਠ ਗਏ। ਇੱਕ ਬੇਨਤੀ ਤਕਰੀਬਨ ਗਾਇਬ ਗਾਇਬ ਰੋਜ਼ ਕਰਦਾ ਰਹਿੰਦਾ, ਈਰਖਾ ਤੋਂ ਰਹਿਤ ਹੋਣਾ ਗੁਰਮੁਖੋ ਬਹੁਤ ਔਖਾ, ਕੋਈ ਥਾਂ ਨਹੀਂ ਜਿੱਥੇ ਈਰਖਾ ਨਾ ਹੋਵੇ, ਕੋਈ ਥਾਂ ਨਹੀਂ।
ہاں گاٹا تے واڈا ضرور ہے پر ایرکھا نے ہر تھان تے اپنا پرواب پایا اپنے سیل شڈے ہوئے نے مہاپرشاں دا ڈیرا آیا انہاں نے گھوڑے والے ویر نوں بینتی کیتی تھلے اتر گئے ڈیرے وچ چلے گئے بیگما اپنے کرچڑیاں گئیاں ورودھی بندیاں نے انہاں دے ڈیرے دے مکھی نوں شکایت کیتی بابا جی اج رنگے نوں رنگ چڑھ گیا جی اج بیگما نال بیٹھ کے آیا بیگما نال تہاڈا مکھی آگو بلا لیا گرمکھا تیری شکایت آئی بھائی ایہو جا کم نہ کری پی ڈیرا بدنام ہو جائے تو بیگما دے وچ بیٹھ کے آیا ہے اس مہاپرش نے پتا کی جواب دیتا وہ کہیں دا مہاپرشو جے چار بیگما بیٹھیاں دے پنجویں بیگم بیٹھ گئی تے کی فرق پی گیا یہ ہے ساڈا جیون یہ ہے گرمت منوکھ ہوندیا ہویا وے اندر دے سنسکار مرے ہوئے نے مہاپرشاں نے کنڈ تے تھاپی دیتی کہنے لگے گرمکھا تو پربھو دے در پروان تیرے تے کلگی تر پادشاہ دی اپار کرپا پر کون پہنچدا ہے چھڑائے لیو مہابلی تے اپنے چرن پرات جنہاں نوں گرو دا شبد نصیب ہو گیا ہے جڑے گرو دے اپدیش نال جڑ گئے نے نا وہ انہاں مہان بلی وکاراں تو پرا ہو گئے اوپر اٹھ گئے بچن دا ٹنگ طریقہ
ایک نام دیو من منتر
پیارو ایک منتر دیندا ہے ماں پرشاں نے ودوان تھجنا نے کتھا والے گرنتھاں وچ ایک درشتان دیتا ہے درشتانت جیویں ایک پنجابی دی کہاوت سی اور میرا اندازہ بھی یہ کہاوت اس درشتان تو بنی ہوئے گی جے چونا سکھ جانو ککڑی مول نہ رکھ یہ کہاوت ہے فریج ہے پنجابی دی تے گرمکھا جڈا وڈا پسارا اونی وڈی پریشانی انہاں نے مان منتر کی دیتا ہے ایک مہاپرش انہاں نے ویکھیا بھی ساڈا انتم سماں آیا ہے اپنے ششاں دے وچوں ایک شش دی چون کر کے کہن لگے گرمکھا تو ساڈے تو بعد یہ ساڈے ڈیرے دے نیماں نوں نبھائی چلی مان مریادا قائم رکھیں تے کوئی اسی تینوں سکھیا والے بچن دے نے کمائے گا تو سخی رہے گا کہندا جی حکم کرو مہاپرش کہن لگے باقی سارا کچھ کری پر بلی نہ رکھی بلی سنت پورے ہو گئے ایک گرمکھو ساڈا وچ سبا ہے کہ جیڑی گل تو آپاں نوں روکیا جائے وہ من چاہندا کہ کریے انج بھاویں آپاں نہ کریے پر جدوں کو آپاں نوں اس کام دے کرن تو روکے تے پھر کام کرن نوں جی کردا ہے آ جویں کئی وار آ ڈاکٹراں کول مریض جاندے نے نا تے ڈاکٹر کہندے نے بھائی صاحب تسی میٹ نہ کھایا جے تے مریض آکھے گا جی اٹھی دن ہی کھا لیا کریے پھر جی پتہ نہیں وہ تو روز روز کوکر چاڑیا ہے پتہ نہیں کردار بھی ہے کہ نہیں پر ڈاکٹر دے کہن تے کہن گے جی اٹھی دن ہی کھا لیا کریے یہ کہن تو مراد ہے بھی ساڈے من وچ کمزوری ہے ساڈی فطرت ہے ساڈا سبا ہے بھی جیڑی گل تو روکیا جائے وہ کرنو چیت کرتا جی کرتا ہے سنتا نے آخیا بھی توں بلی نہ رکھیں کہن لگا بلی کوئی ماڑی چیز ہے پھر آ کے ویکھنا چاہیے بھی یہ کی اگنا ہے وہ نماں پرشاں دی دہت نوں پاسے کر کے تے چیچے طور تے کسی سیوہ دار پریمی نوں کہن لگا پھر گرمکھا ڈیرے وچ چوہے بڑے نے کیونکہ جتھے پنارا ہے نا دال وغیرہ اتھے چوہے بڑے پریشان کرتے ہیں کچھ چنگی سانو بلی لیا کے دے ہوں یہ منگ تو خاص سی نہیں بلی لیا دیتے उन्हें नितनेम करना ते बिल्ली ने सुभा दे मुताबक बोलना ते कहन लगा भुखी करके बोल दिए भुखे एदा गरीबनी दा गुनाह कोई नहीं डेरे च रहिंदी है इहदी सांभ संभाल करना मेरा फर्ज है। कहन लगा मझ नूं पट्ठे तां नहीं पैणे आपां बकरी रख लैणी आ बकरी बकरी रख ली सभा विच बैठा है होर भी नाल प्रेमी ने एक प्रेमी कहन लगा भी बाबा जी बकरी रखी जे सारा डेरा मंगणा नाल भरिया है गऊ माता वैसे भी महान है पवित्र है ते जे किते गऊ रख लो ते नाले तुहाडा चाह पानी चलिया ने ते नाले बिल्ली दा सर जाए। कहन लगा गल दुरुस्त है बकरी वेची ते गां लै ली डेरा वड्डा सी दो चार दिन लोगों ने पट्ठे लिया के दिते ते फिर एक सियाने बंदे ने रह दी बाबा जी एडा वड्डा डेरा है ते जे ऐस पासे थोड़े जे पट्ठे बीज लो ते तुहानू किते जाना आना ना पै। जदों महात्मा ने पट्ठे बीजे गां दे अगे पाए ते गां ने साबत ना खादे पहला टोका लिया जदों टोके दे नाल पट्ठे कुतर लगा ते उहदी उंगली कट्टी के कहण लगा बाबा तां कहिंदा सी बिल्ली ना रख ये बिल्ली दी मेहरबानी बिल्ली रखी ते गां दी लोड़ पई गां रखी ते पट्ठियां दी लोड़ पई पट्ठियां दी लोड़ पई तां टोका रखना पिया ते टोका रखिया ते उंगल वड्डी गई पुआड़े दी जड़ बिल्ली। इस प्रकार गुरमुखो जेड़े महापुरुष ने ना वो सानू सिग्नल देंदे ने इशारा देंदे हन वो एक नाम दियो मनमंता मंता का अर्थ हुंदा मंत्र मंता का अर्थ हुंदा सलाहकार मंता का अर्थ अजकल की भाषा जिन्हों आप कहने पीए प्राइवेट असिस्टेंट जेड़ा गुरु का उपदेश है ना वो सानू गाए बगाए प्रेरदा रहिंदा भी आ काम ना करी और वो मनुख जेड़े गुरु के उपदेश नाल जुड़े हुए ने जिन्हों का रामता गुरु के मंत्र नाल गुरु की सिक्ख्या नाल जुड़िया होया है
बिन सतना कतू जात
प्यारू किसी मौके नुकसान नहीं। जो माड़ा कम करनू चेत करदा ना उदों गुरु चेते आ जांदा भी गुरु ने आ काम आख्या सी ना कर। सो इस प्रकार वो मनुख जिन्ना ने गुरु दे उपदेश नूं पल्ले बधा है उन्हां दा कदे नुकसान नहीं हुंदा।
सतगुर पूरा कीनी दात
किसी अधूरे कोलों बात नहीं बननी पूर्ण गुरु दे लड़ लग ए खैर ए दात केवल ते केवल पूर्ण गुरु को नसीब होवेगी। पूर्ण गुरु केड़ा जेड़ा सत नाल जुड़िया सतगुर जेड़ा सत दा उपदेश देंदा है सत दी कमाई करदा है सत बणदा है सत दा धारनी है।
हर हर नाम जियो कीर्तन कौ
असीं भागा वाले कि सानू गुरु पातशाह ने परमात्मा दा नाम बख्शिश कीता। कीर्तन दा अर्थ हुंदा जस करना वड्याई करनी वड्याई की दी हरी दी। मूल मंत्र विच गुरमुखो किसे व्यक्ति दा ध्यान नहीं किसे देह दा ध्यान नहीं एक ओंकार सत नाम जेड़ा एक परमात्मा भाई उदा नाम सच्चा है करता है पुरख है भय तो रहत है वैर तो रहत है काल दे अधीन नहीं ਉਹ ਕਿਸੇ ਦਾ ਮਥਾਜ ਨਹੀਂ ਗੁਰਮੁਖਾ, ਉਹਦੇ ਨਾਲ ਜੁੜਨਾ ਕਰੇ ਮੂਲ ਮੰਤਰੀ ਸਾਨੂੰ ਗੁਰੂ ਨੇ ਨਸੀਹਤ ਕੀਤੀ। ਉਹ ਮਨੁੱਖ ਜਿਹੜੇ ਗੁਰੂ ਦੇ ਦੱਸੇ ਢੰਗ ਦੇ ਨਾਲ ਪਰਮਾਤਮਾ ਦੀ ਵਡਿਆਈ ਨਾਲ ਜੁੜੇ ਹਨ, ਅਥਵਾ ਜ਼ੋਰ ਕਹਿੰਦੇ ਅਸੀਂ ਜੁੜੇ ਹਾਂ,
ਭਈ ਹਮਾਰੀ ਗਾਤ।
ਇਹਦੇ ਗਾਤ ਦੇ ਗੁਰਮੁਖ ਨੂੰ ਦੋ ਅਰਥ ਨੇ। ਇੱਕ ਗਾਤ ਦਾ ਨਾਮ ਹੈ ਮੁਕਤੀ, ਇਹ ਗਾਤ ਦਾ ਨਾਮ ਹੈ ਸਰੀਰ। ਆਪਾਂ ਜੋ ਸਰੀਰ ਸਾਹਿਬ ਆਪਣੇ ਸਰੀਰ ਨਾਲ ਪਾਈ ਹੈ ਤੇ ਜਿਹੜੇ ਕੱਪੜੇ ਵਿੱਚ ਗੁਰਮੁਖੋ ਆਪਾਂ ਸ੍ਰੀ ਸਾਹਿਬ ਨੂੰ ਟੰਗਿਆ ਨਾ, ਉਹਨੂੰ ਆਪਾਂ ਕਹਿੰਦੇ ਗਾਤਰਾ। ਇਹ ਆਪਾਂ ਸਾਰੇ ਲਫ਼ਜ਼ ਬੋਲਦੇ ਹਾਂ ਮਾਈ ਭਾਈ ਵੀ ਮੇਰਾ ਗਾਤਰਾ ਕਾਲੇ ਰੰਗ ਦਾ ਚਿੱਟਾ ਗਾਤਰਾ ਹੈ, ਮੈਂ ਗਾਤਰਾ ਧੋਣਾ ਹੈ। ਜਿਹੜਾ ਇਹ ਗਾਤਰਾ ਸ਼ਬਦ ਬਣਿਆ ਨਾ, ਇਹ ਇੱਥੋਂ ਬਣਿਆ, ਗਾਤ ਨਾਮ ਹੈ ਸਰੀਰ ਦਾ ਤੇ ਰਾਹ ਦਾ ਨਾਥ ਰਹਿਣ ਵਾਲਾ। ਜਿਹੜਾ ਅੱਠੇ ਪਰ ਸਰੀਰ ਨਾਲ ਜੁੜਿਆ ਰਹਿ ਉਹਨੂੰ ਗਾਤਰਾ ਬੋਲਦੇ ਹਨ। ਜਦੋਂ ਇਹ ਗੁਰੂ ਕਾ ਮੰਤਰ ਮੇਰੇ ਸਰੀਰ ਨਾਲ ਜੁੜਿਆ ਰਿਹਾ, ਭਾਵ ਮੈਂ ਸਰੀਰ ਕਰਕੇ ਗੁਰੂ ਕੇ ਮੰਤਰ ਨਾਲ ਜੁੜਿਆ ਰਿਹਾ, ਮੇਰੀ ਗਤੀ ਹੋ ਗਈ, ਮੈਨੂੰ ਮੁਕਤੀ ਨਸੀਬ ਹੋ ਗਈ। ਰਾਮ ਦੇ ਕਰਕੇ ਮੇਰ ਕਰਦੇ ਹਨ,
ਅੰਗੀਕਾਰ ਕੀਓ ਪ੍ਰਭ ਆਪਣਾ।
ਜਿਹੜੇ ਭਾਈ ਪਰਮੇਸ਼ਰ ਦੇ ਪਿਆਰੇ ਬਣ ਜਾਂਦੇ, ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖੋ ਪੱਗ ਕਰਤਾ ਤੇ ਚੱਲਦਾ, ਜੇ ਜਿਹੜਾ ਆਪਾਂ ਕਹਿੰਦੇ ਨਾ ਫਲਾਣਾ ਫਲਾਣ ਦਾ ਪੱਗ ਕਰਦਾ, ਇਹ ਪੱਗ ਗੁਰੂ ਪਿਆਰੋ ਹਰ ਥਾਂ ਤੇ ਹਰ ਮੌਕੇ ਹੈ। ਹੋਰ ਤਾਂ ਹੋਰ, ਆਪਾਂ ਆਪਣੇ ਘਰਾਂ ਵਿੱਚ ਧੀਆਂ ਪੁੱਤਰਾਂ ਵੱਲ ਵੇਖੀਏ। ਮੇਰੀ ਇੱਕ ਜਾਤੀ ਵਿਚਾਰ ਹੈ ਕਿ ਘਰਾਂ ਵਿੱਚ ਫੁੱਟ ਪਾਉਣ ਦਾ ਕਾਰਨ ਵੀ ਅਸੀਂ ਕਈ ਵਾਰ ਆਪ ਬਣਦੇ ਹਾਂ ਖੁਦ ਮਾਪੇ। ਤੁਸੀਂ ਆਹ ਵੇਖਣਾ ਕਿ ਆਪਾਂ ਬੱਚਿਆਂ ਦੇ ਵਿੱਚੋਂ ਇੱਕ ਬੱਚੇ ਨਾਲ ਨਫ਼ਰਤ ਕਰਦੇ ਹਾਂ ਤੇ ਇੱਕ ਬੱਚੇ ਨਾਲ ਵਿਸ਼ੇਸ਼ ਪ੍ਰੇਮ ਕਰਦੇ ਹਾਂ। ਹਰ ਘਰ ਵਿੱਚ ਮਾਈਆਂ ਕਹਿਣਗੀਆਂ ਵੀ ਮੈਂ ਤਾਂ ਛੋਟੀਆਂ ਰੋਟੀ ਖਾਣੀ, ਭਾਵੇਂ ਮੈਨੂੰ ਚੰਗੀ ਦੇਵੇ ਤੇ ਭਾਵੇਂ ਮਾੜੀ। ਤੇ ਜੇ ਮਾਂ ਛੋਟੀ ਨਾਲ ਰਹੇਗੀ, ਉਹਦਾ ਪੈਸਾ ਧੇਲਾ ਛੋਟੇ ਕੋਲ ਰਹੇਗਾ ਤਾਂ ਵੱਡਾ ਮਾਂ ਨੂੰ ਨਫ਼ਰਤ ਕਰੇਗਾ। ਸਾਡੇ ਰਿਸ਼ਤੇਦਾਰਾਂ ਦੇ ਵਿੱਚ ਮੇਰਾ ਮਾਮਾ ਲੱਗਦਾ ਸੀ ਇੱਕ ਪਹੁ ਪਿੰਡ, ਉਹਨੇ ਆਪਣੀ ਪੈਲੀ ਛੋਟੇ ਨੂੰ ਦਿੱਤੀ, ਚਾਰ ਤਿੰਨ ਉਹਦੇ ਪੁੱਤਰ ਸਨ ਤੇ ਛੋਟੇ ਦੇ ਲੜਕੇ ਨੂੰ ਉਹਨੇ ਚੁੱਕਿਆ ਖੜਾਵੇ ਤੇ ਮੈਂ ਕੁਦਰਤੀ ਤੌਰ ਤੇ ਉੱਥੇ ਡਿਊਟੀ ਲੱਗੀ, ਮੈਂ ਗਿਆ। ਮੈਂ ਉੱਥੇ ਦਸਵੀਂ ਜਮਾਤ ਵੀ ਪੜ੍ਹੀ ਹੈ ਤੇ ਮੈਨੂੰ ਸੁਭਾਵਕ ਮੇਰਾ ਮਾਮਾ ਕਹਿਣ ਲੱਗਾ ਵੀ ਪੁੱਤਰਾ ਛੋਟਾ ਤਾਂ ਰਾਜਾ ਰਾਜਾ, ਤੇ ਮੈਂ ਆਪਣੀ ਆਦਤ ਤੋਂ ਨਾ ਰਹਿ ਸਕਿਆ। ਮੈਂ ਕਿਹਾ ਪਹਿਲਾਂ ਕੰਗਾਲ ਜੰਮੇ, ਰਾਜਾ ਬਾਅਦ ਵਿੱਚ ਜੰਮਿਆ। ਮੈਂ ਕਿਹਾ ਆਪਣੀ ਔਲਾਦ ਵਿੱਚ ਮਾਮਾ ਜ਼ਹਿਰ ਨਾ ਘੋਲ, ਛੋਟਾ ਨਾਲੇ ਮੁਲਾਜ਼ਮ ਨਾਲੇ ਅੱਧੀ ਪੈਲੀ ਦਾ ਮਾਲਕ ਤੇ ਨਾਲੇ ਉਹਦੇ ਨਿਆਣੇ ਨੂੰ ਖੜਾਵੇ। ਹੁਣ ਵੱਡੀਆਂ ਨਵਾਂ ਕੋਲ ਪਾਣੀ ਦੀ ਝਾਗ ਰੱਖੇ ਤੇ ਗੁਰਮੁਖੋ ਕਦੇ ਪਾਣੀ ਦੀ ਘੁੱਟ ਨਹੀਂ ਦੇਣਗੇ ਜਿੰਨੇ ਘਰ ਵਿੱਚ ਜ਼ਹਿਰ ਬੀਜੀ ਸਹੁਰੇ ਨੇ। ਪੋਤਰੇ ਤਾਂ ਪਹਿਲੇ ਵੀ ਉਹਦੇ ਨੇ ਨਾ, ਪੁੱਤਰ ਵੀ ਉਹਦੇ ਨੇ ਤੇ ਪੁੱਤਾਂ ਦੇ ਘਰ ਜਿਹੜੇ ਪੋਤਰੇ ਨੇ, ਇੱਕ ਨੂੰ ਖੜਾਵੇ ਤੇ ਇੱਕ ਨੂੰ ਟਾਫੀ ਨਾ ਦੇਵੇ ਰੁਪਈਏ ਦੀ। ਗੁਰਮੁਖ ਪਿਆਰੋ ਉਹਨਾਂ ਨੋਹਾਂ ਤੇ ਪੁੱਤਰਾਂ ਕੋਲ ਪਾਣੀ ਦੀ ਭਲਾ ਝਾਗ ਕਿਵੇਂ ਰੱਖੇ? ਗੁਨਾਹ ਬਜ਼ੁਰਗ ਦਾ, ਬੱਚਿਆਂ ਦਾ ਨਹੀਂ। ਜੇ 16 ਕਿੱਲੇ ਪੈਲੀ ਤੇ ਕੱਟ ਵਾਵੇ ਤੇ ਦੂਜੇ ਚਾਰ ਚਾਰ ਵਾਹੁਣ, ਇਹ ਗੱਲ ਸੁਧੇ ਆ ਗਈ। ਕਹਿਣ ਤੋਂ ਭਾਵ ਗੁਰਦੇਵ ਕਹਿੰਦੇ ਵੀ ਗੁਰਮੁਖੋ ਰੱਬ ਵੀ ਆਪਣਿਆਂ ਦਾ ਪੱਗ ਕਰਦਾ ਜੀ। ਅੰਗੀਕਾਰ ਕੀਓ ਪ੍ਰਭ ਆਪਣੇ, ਅੰਗੀਕਾਰ ਦਾ ਅਰਥ ਦਾ ਪੱਗ ਕਰਨਾ। ਪਰਮਾਤਮਾ ਨੇ ਆਪਣੇ ਪਿਆਰਾਂ ਦਾ ਪੱਗ ਕੀਤਾ। ਜਿਹੜਾ ਦਿਨ ਚੱਲ ਰਹੇ ਨੇ ਇਹਦਾ ਇਤਿਹਾਸ ਵੀ ਇਹੋ ਹੈ। ਇਹ ਆਪਾਂ 4 ਤਰੀਕ ਨੂੰ ਵਿਚਾਰਾਂਗੇ ਥੋੜਾ ਬਹੁਤਾ, ਪਰ ਮੈਂ ਢੁਕਵਾਂ ਬੇਨਤੀ ਕਰਾਂ, ਮੁਲਤਾਨ ਸ਼ਹਿਰ ਵਿੱਚ ਭਰਾ ਨਾਲ ਰਲ ਕਰਕੇ ਇੱਕ ਪੁੱਤੂ ਭੂਆ ਆਪਣੇ ਭਤੀਜੇ ਨੂੰ ਅੱਗ ਵਿੱਚ ਸਾੜ ਲੱਗੀ। ਇਉਂ ਕਹਿ ਲਓ ਇੱਕ ਪਿਓ ਆਪਣੀ ਭੈਣ ਨਾਲ ਰਹੀ ਕਰਕੇ ਤੇ ਆਪਣੇ ਪੁੱਤਰ ਨੂੰ ਜਿਉਂਦੇ ਨੂੰ ਅੱਗ ਵਿੱਚ ਸਾੜ ਲੱਗਾ। ਮੁਲਤਾਨ ਸ਼ਹਿਰ ਦੀ ਇਹ ਗੱਲ ਹੈ ਸਾਡੇ ਹਿੰਦੁਸਤਾਨ ਦੀ। ਭੂਆ ਨੂੰ ਨਾਲ ਤਾਂ ਲਿਆ ਤੇ ਭੂਆ ਬਾਰੇ ਇਹ ਪ੍ਰਚਲਿਤ ਸੀ ਵੀ ਉਹਨੇ ਇੱਕ ਬੰਦਗੀ ਕਰਕੇ ਦੇਵਤਿਆਂ ਦੇ ਤੇ ਇੱਕ ਚਾਦਰ ਨੂੰ ਪ੍ਰਾਪਤ ਕੀਤਾ ਸੀ ਫਾਇਰ ਪਰੂਫ, ਉਹਦੇ ਚ ਅੱਗ ਦਾ ਅਸਰ ਨਹੀਂ ਸੀ ਹੋ ਸਕਦਾ। ਜਿਵੇਂ ਅੱਜ ਕੱਲ ਆਪਾਂ ਕਹਿੰਦੇ ਵੀ ਫਾਇਰ ਪਰੂਫ ਹੈ ਤਾਂ ਅੱਗ ਦਾ ਅਸਰ ਨਹੀਂ, ਇਹੋ ਕਹਾਂਗੇ ਅੱਜ ਦੀ ਭਾਸ਼ਾ ਚ। ਉਹ ਚਾਦਰ ਲੈ ਕੇ ਬਹਿ ਗਈ ਵੀ ਮੈਂ ਸੜਨਾ ਨਹੀਂ। ਉਹ ਕਹਿਣ ਲੱਗਾ ਵੀ ਤੈਨੂੰ ਤਾਂ ਭੈਣ ਫਰਕ ਕੋਈ ਨਹੀਂ ਪੈਣਾ, ਮੁੰਡਾ ਮਗਰੋਂ ਲਾਈਏ। ਬੜਾ ਤਗੜਾ ਬਾਲਣ ਦਾ ਢੇਰ ਸੀ। ਪਿਓ ਨੇ ਅੱਗ ਲਾਈ, ਪੁੱਤਰ ਜਿਉਂਦੇ ਨੂੰ ਸਾੜ ਲਈ ਤੇ ਭੂਆ ਨੇ ਘੁੱਟ ਕੇ ਫੜਿਆ ਵੀ ਮੈਂ ਭੂਏ ਭਤੀਜੇ ਨੂੰ ਬਾਹਰ ਭੱਜਣ ਨਹੀਂ ਦੇਣਾ। ਹਨੇਰੀ ਆਈ, ਜਿਹੜੀ ਉਹ ਚਾਦਰ ਸੀ ਉਹ ਕਾਕੇ ਤੇ ਪੈ ਗਈ ਛੋਟੇ ਬੱਚੇ ਤੇ ਵਰ ਵਾਲੀ ਭੂਆ ਸੜ ਗਈ। ਉਹਦਾ ਨਾਂ ਸੀ ਹੋਲਕਾ, ਉੱਥੋਂ ਹੋਲੀਆਂ ਚਲੀਆਂ, ਹੜੌਲੀਆਂ ਨੇ ਤਾਂ ਚਲੀਆਂ ਨੇ ਹੋਲਕਾ ਦੇ ਨਾਂ ਤੋਂ। ਇਹ ਪ੍ਰਹਲਾਦ ਦੀ ਭੂਆ ਸੀ, ਹਰਨਾਗ ਦੀ ਸਗੀ ਭੈਣ ਸੀ, ਪਰ ਪਰਮਾਤਮਾ ਨੇ ਆਪਣੇ ਪਿਆਰੇ ਨੂੰ ਆਪਣਾ ਜਾਣ ਕਰਕੇ ਉਹਦੀ ਰੱਖਿਆ ਕਰ ਲਈ। ਜਿਹੜੇ ਪਰਮੇਸ਼ਰ ਦੇ ਵਿਰੋਧੀ ਸਨ ਉਹਨਾਂ ਦਾ ਖਾਤਮਾ ਕੀਤਾ। ਅੰਗੀਕਾਰ ਕੀਓ ਪ੍ਰਭ ਆਪਣੇ, ਪਰਮਾਤਮਾ ਨੇ ਆਪਣੇ ਪਿਆਰਿਆਂ ਦਾ ਪਗ ਕੀਤਾ ਹੈ।
ਭਗਤਨ ਕੀ ਰਾਖੀ ਪਾਤ,
ਪਤ ਰਹਿ ਗਈ ਜੀ ਭਲਾ ਉਦੋਂ ਹਰਨਾਖੇ ਦਾ ਪੁੱਤਰ ਪ੍ਰਹਲਾਦ ਸੜ ਜਾਂਦਾ ਤੇ ਗੁਰਮੁਖੋ ਇਹ ਪੌੜੀ ਨਹੀਂ ਸੀ ਆਪਾਂ ਪੜ੍ਹਨੀ। ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਇਹ ਪੌੜੀ ਨਹੀਂ ਸੀ ਬਣਨੀ, ਆਪਾਂ ਪਾਠ ਨਹੀਂ ਸੀ ਕਰਨਾ। ਇਹ ਪਰਮਾਤਮਾ ਨੇ ਆਪਣੇ ਭਗਤਾਂ ਦਾ ਪਾਗ ਕੀਤਾ ਔਰ ਉਹ ਘਟਨਾ ਸਦੀਵੀ ਤੌਰ ਤੇ ਅਮਰ ਹੋ ਗਏ।
ਨਾਨਕ ਚਰਨ ਗਹੇ ਪ੍ਰਭ ਆਪਣੇ,
ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਅਸੀਂ ਤਾਂ ਆਪਣੇ ਪਰਮੇਸ਼ਰ ਦੇ ਪੈਰ ਪਕੜੇ ਹੋਏ ਨੇ, ਉਹਨਾਂ ਦੇ ਚਰਨਾਂ ਨਾਲ ਜੁੜੇ ਹੋਏ ਆ, ਉਹਨਾਂ ਦੀ ਅਬਾਤ ਬੰਦਗੀ ਕਰਦੇ ਹਾਂ।
ਸੁਹ ਪਾਏ ਦਿਨ ਰਾਤ,
ਔਰ ਉਸ ਬੰਦਗੀ ਦੀ ਬਦੌਲਤ ਉਸ ਪਰਮਾਤਮਾ ਦੀ ਯਾਦ ਦੁਆਰਾ ਸਾਨੂੰ ਸੁੱਖ ਹੀ ਸੁੱਖ ਨੇ, ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਹੀਂ। ਇਹ ਸੀ ਗੁਰਮੁਖ ਪਿਆਰੋ ਗੁਰੂ ਕੇ ਹੁਕਮਨਾਮੇ ਦੀ ਵਿਚਾਰ। ਹੁਣ ਨਵਾਂ ਰਾਗ ਦੇਵ ਗੰਧਾਰੀ ਤੋਂ ਬਾਅਦ ਬਿਹਾਗੜਾ ਰਾਗ ਸ਼ੁਰੂ ਹੁੰਦਾ ਹੈ। ਸੋ 537 ਅੰਗ ਉੱਪਰ ਜਿਵੇਂ ਗੁਰਦੇਵ ਕਿਰਪਾ ਕਰਦੇ ਨੇ ਸਰਵਣ ਕਰੀਏ ਜੀ। ਹਾਂਜੀ 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 ਹਾਂਜੀ
ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ।
ਬਿਆਗੜਾ ਰਾਗ ਵਿੱਚ ਗੁਰਦੇਵ ਨੇ ਪਹਿਲਾਂ ਮੰਗਲ ਕੀਤਾ ਹੈ ਕਿ ਪ੍ਰਮਾਤਮਾ ਇੱਕ ਹੈ, ਸਤ ਸਰੂਪ ਹੈ, ਉਹਦੇ ਚ ਕਿਸੇ ਪ੍ਰਕਾਰ ਆਦਿ ਵਿਆਧੀ ਦਾ ਕੋਈ ਰੋਗ ਨਹੀਂ।
ਕਰਤਾ
ਵਿਸ਼ਨੂੰ ਨੂੰ ਬਣਾਉਣ ਵਾਲਾ ਭਾਈ,
ਪੁਰਖ
ਏਕਾ ਪੁਰਖ ਸਵਾਈ ਨਾਰ, ਇੱਕ ਪੁਰਖ ਹੈ, ਆਪਾਂ ਸਾਰੇ ਉਹਦੇ ਚੋਂ ਪੈਦਾ ਹੋਏ ਹਾਂ। ਪ੍ਰਸ਼ਾਦ ਦੇਣ ਵਾਲਾ ਪੂਨਾਮੇ ਨਰਕੂ ਚ ਰੱਖਿਆ ਕਰਨ ਵਾਲਾ ਹੈ।
ਨਿਰਭਉ
ਕਿਸੇ ਪ੍ਰਕਾਰ ਦਾ ਉਹਨੂੰ ਡਰ ਨਹੀਂ।
ਨਿਰਵੈਰ
ਉਹਦਾ ਵੈਰ ਨਹੀਂ, ਜਿਹਦਾ ਵੈਰ ਹੋਵੇ ਉਹਨੂੰ ਭੈ ਬਣਿਆ ਰਹਿੰਦਾ। ਪਰਮਾਤਮਾ ਦਾ ਕਿਸੇ ਨਾਲ ਵੈਰ ਨਾ ਹੋਣ ਕਰਕੇ ਉਹ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ।
ਅਕਾਲ
ਉਹ ਕਾਲ ਦੇ ਅਧੀਨ ਨੇ। ਕਾਲ ਨਾਮ ਸਮੇਂ ਦਾ ਵੀ ਹੈ, ਕਾਲ ਨਾਮ ਮੌਤ ਦਾ ਵੀ ਹੈ। ਉਹਦੇ ਤੇ ਮੌਤ ਦਾ ਹੁਕਮ ਨਹੀਂ ਚੱਲਦਾ। ਉਹ ਕਾਲ ਨੂੰ ਬਣਾਉਣ ਵਾਲਾ ਕਾਲ ਦੇ ਅਧੀਨ ਨੀ। ਕਾਲ ਨੂੰ ਕੋ ਕਾਲ, ਮਹਾਂਕਾਲ ਨੂੰ ਕੋ ਕਾਲ ਹੈ।
ਮੂਰਤ
ਹਸਤੀ ਦਾ ਹੈ, ਜਿਹੜੀ ਪਰਮਾਤਮਾ ਦੀ ਹਸਤੀ ਭਾਈ ਉਹ ਕਾਲ ਦੇ ਅਧੀਨ ਨੀ। ਇਹ ਗੱਲ ਕਿਉਂਕਿ ਆਪਾਂ ਪਹਿਲਾਂ ਗੁਰੂ ਪਿਆਰੇ ਬੱਚੇ ਸਾਂ, ਸਾਡੇ ਸਾਰੇ ਅੰਗ ਮੁਲਾਇਮ ਕੂੜੇ ਮੁੜਕੇ ਹੌਲੀ ਹੌਲੀ ਸਰੀਰ ਵਿੱਚ ਬਲ ਆਇਆ, ਹੱਡੀਆਂ ਸਖਤ ਹੋ ਗਈਆਂ, ਮੁੜ ਕੇ ਬੁਢਾਪਾ ਆਇਆ ਤੇ ਜਿਹੜੀ ਚਰਬੀ ਸੀ ਉਹ ਖੁਰ ਗਈ, ਸਰੀਰ ਖੁਰਦਰਾ ਹੋ ਗਿਆ। ਇਸ ਪ੍ਰਕਾਰ ਜਿਹੜੀਆਂ ਸਾਡੀ ਤਬਦੀਲੀਆਂ ਆਈਆਂ ਨੇ ਨਾ, ਇਹ ਪ੍ਰਮਾਤਮਾ ਵਿੱਚ ਤਬਦੀਲੀਆਂ ਨੇ। ਉਹਦੀ ਜਿਹੜੀ ਹਸਤੀ ਹੈ ਨਾ, ਉਹ ਕਾਲ ਦੇ ਨਾਲ ਪ੍ਰਭਾਵਿਤ ਨਹੀਂ ਹੁੰਦੀ, ਉਹਦੀ ਹਸਤੀ ਚ ਫਰਕ ਨਹੀਂ ਪੈਂਦਾ।
ਅਜੂਨੀ
ਆਪਾਂ 84 ਲੱਖ ਜੂਨ ਦਾ ਵੇਰਵਾ ਪੜਦੇ ਹਾਂ, ਪ੍ਰਮਾਤਮਾ ਇਹਨਾਂ ਜੂਨਾਂ ਚ ਨਹੀਂ, ਜੂਨਾਂ ਤੋਂ ਰਹਿਤ ਹੈ।
ਸਹਿਬੰ
ਦਾ ਪਰਤ ਹੁੰਦਾ, ਉਹ ਆਪਣੇ ਆਪ ਤੋਂ ਬਣਿਆ, ਉਹਦਾ ਮਾਂ ਬਾਪ ਨਹੀਂ। ਸੋ ਜਿਵੇਂ ਸੁਨਿਆਰਾ ਸੋਨੇ ਨੂੰ ਘੜਦਾ, ਮਿੱਟੀ ਦਾ ਕੰਮ ਕਰਨ ਵਾਲੇ लोग मिट्टी के भांडिया वस्तुओं नू घड़दे ने कुम्हार भरा पर उस परमात्मा नू किसे ने घड़िया नहीं वो अपने आप तो बनया है ए समझ किवें पई भाई
गुरु प्रसाद
गुरु की कृपा का पात्र बन जिन्हां ते गुरु की कृपा हुई वो इस गल नू समझ गए ने इस गल नू समझ ली गुरु की कृपा का पात्र बनना कर भाई
राग बिहागड़ा
गुरु प्यारो बिहागड़ा एक राग है ते कदारे दे नाल गौड़ी दे कुछ श्याम मिले तो बिहागड़ा नाद बनता है बिहागड़ा राग बनता है काली नाद के मत विच इसनू भैरव राग की रागनी मनिया है अते बलावल ठाड़दा है संपूर्ण राग है इस राग दे गाउण दा कीर्तन करदा टाइम अद्धी रात है जिवें आ दस बजे के करीब बलावर राग दा कीर्तन हुंदा है ना इस प्रकार ब्यागड़ा राग दे गाउण दा टाइम रागां दे ग्यातियां दे मुताबक अद्धी रात दा बनदा है सो इस प्रकार ये ब्यागड़ा राग आरंभ हुंदा है
चौपदे
वाले ये गुरु प्यारे शब्द आउणगे
महला पंजवा
उच्चारण हारे हन
घर दूजा
वास्ते दहते पी उन्होंने दूसरे घर सुरताल विच इहदा अलाप करना है
दूतन संगरिया
आदि गुरमुखो जिहड़े दूत ने माड़े औगण ने जिन्हां दा भौणे जिक्र कीता है इन्हां दी संगत क्यों कैसी है आपां कहिंदे भी काम माड़ी चीज काम ना हुंदा ते संसार किवें पैदा हुंदा जे बंदे अंदर क्रोध ना हुंदा ते वीरस कित्थों आउंदा इह साडियां गल्लां दा जवाब देंदे ने भी जिहड़े काम क्रोध आदिक ने इह बंदे दे अंदर तब्दीली किवें लियांदे हन मनुख दे संस्कार ते विचार किवें बदलदे ने कृपा करदे हन
भुयंगन भुयंगन बसरिया
गुरु प्यार इन्हां दी संगत तिस तरां जिवें किसे ने सप पाले होण ते जिवें सप दा अतबार कोई नहीं भी कदों लड़ जाए इस प्रकार जिहड़ी औगण इन्हां दा खतरा बणिया रहिंदा है भी पता नहीं कदों बंदे दे जीवन नूं पटड़ी तों लाह देण चंगा भला बंदा को गलती कर बैठे
अनक उपरिया
जो अनेक जीवां नूं पुट देण वाले वड्डे वड्डे दाने ते सियाने बंदे जिहड़े ने ना उन्हां दे जीवन नूं एक कलंकित कर देंदे हन
तौ मैं हर हर करिया तौ सुख सहजरिया राओ निथन मोहरिया
काम आदका करके जिहड़ा जीव है ये मिथ्या पदार्थां दे मूंह च लगा होया है
अन कौ मेरिया
अनेक पुरशां विच अमेरिया मिले हुए हन अन कौ मेरिया जीवां को अन द्वैत विच मेरिया मिलन वाले हन
विच घूमन किरिया
गुणा रूपी घूमन घेरी वे जीव पए होए ने जिथों बंदा निकले ना उहनूं कहिंदे ने घूमन घेरे सो इस प्रकार जिहड़े ये औगण ने बंदे नूं किसे पासे निकल नहीं देंदे एहो जी घूमन घेरी पाई होई सानू
सगल बटरिया
बटरिया दा अर्थ हुंदा गुरमुख प्यारू राई जिन्हों आप राही पाली बोलते हाँ ये सारे जीव जड़े ने ए राइया वांगू हन
दिरख एकत्रिया
जिवें राई सराह भी टाइम कढ़दे ने किसे दरख्त तले बैठ जाते हैं इसे प्रकार वराग रूपी ब्रिश के थले आप जड़े जीव हाँ ये इकट्ठे हो रहे हाँ
बहु बंद है परिया
प्रकार काम आदि काम च लग करके बहुते बंधना विच पै रहे हाँ सो बेनती की पातशाह फिर कृपा करके दसो भी ये बंदा तरे किवें तो अनवे करके गुरमुख जी का अर्थ करना है तो मैं हर हर करिया कहिंदे बचाक तां होवेगा गुरमुखा जे दुखा दे हार करे परे करन वाले परमात्मा दा नाम लै तां तो सुख सहजरिया तां फिर गुरमुखा तेरे मन में टका सकदा है तू सुख नूं प्राप्त कर सकदा है
फिर साध सफरिया
सभा थे रूप है ਉਹ ਸੰਤਾਂ ਦੀ ਸਭਾ ਕੈਸੀ
ਜੈ ਕੀਰਤਨ ਹਰੀਆ
ਸਭਾ ਦੀ ਨਿਸ਼ਾਨੀ ਹੈ ਗੁਰਮੁਖਾ ਜਿੱਥੇ ਪਰਮਾਤਮਾ ਦੀ ਵਡਿਆਈ ਹੋ ਰਹੀ ਹੋਵੇ ਜਿੱਥੇ ਪਰਮੇਸ਼ਰ ਦੇ ਪਿਆਰੇ ਪਰਮਾਤਮਾ ਦਾ ਜਸ ਕਰ ਰਹੇ ਹੋਣ ਉਹ ਸਭਾ ਜਿਹੜੀ ਹੈ ਨਾ ਉਹ ਸਦੀਵੀ ਰਹਿਣ ਵਾਲੀ ਹੈ ਉਹਦਾ ਸੁਖ ਸਦੀਵੀ ਹੈ
ਨਾਨਕ ਸਰਨਰੀਆ
ਇਸ ਪ੍ਰਕਾਰ ਇਹਨਾਂ ਸੰਤਾਂ ਦੀ ਸ਼ਰਨ ਨੂੰ ਗ੍ਰਹਿਣ ਕਰਨਾ ਕਰੇ ਤਾਂ ਇਹ ਜੀਵ ਸੁਖ ਨੂੰ ਪ੍ਰਾਪਤ ਕਰ ਸਕਦਾ ਭਾਈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਪਰਮਾਤਮਾ ਇੱਕ ਹੈ ਸਤ ਸਰੂਪ ਹੈ ਗੁਰੂ ਦੀ ਕਿਰਪਾ ਪ੍ਰਾਪਤ ਹੋਵੇਗਾ
ਰਾਗ ਬਿਹਾਗੜਾ ਮਹੱਲਾ ਨਾਵਾ
ਪਾਤਸ਼ਾਹ ਬਾਰੇ ਬਿਹਾਗੜੇ ਰਾਗ ਵਿੱਚ ਸਾਨੂੰ ਸਿੱਖਿਆ ਦਿੰਦੇ ਨੇ ਪਰਮਾਤਮਾ ਦੀ ਵਡਿਆਈ ਦੇ ਮੁਤਲਕ
ਪਰ ਕੀ ਗਤ ਨਹਿ ਕੋ ਜਾਣਾ
ਪਰਮਾਤਮਾ ਦੀ ਮਰਿਆਦਾ ਨੂੰ ਕੋਈ ਨੀ ਸਮਝ ਸਕਦਾ ਕੋਈ ਨੀ ਜਾਣ ਸਕਦਾ ਜਾਨੀ ਨਾ ਜਾਏ ਤਾਂ ਕੀ ਗਾਤ
ਜੋਗੀ ਜਤੀ ਤਪੀ ਪਾਤਿਹਾਰੇ
ਵਰਗੇ ਜੋਗੀ ਹਨੂਮਾਨ ਵਰਗੇ ਜਗ ਸੋ ਜਤੇ ਬਗਦਾਲ ਬਰਿਖੀ ਵਰਗੇ ਤਪੇ ਹੋਰ ਵੀ ਬਹੁਤ ਸਾਰੇ ਪਲਚ ਪਲਚ ਕੇ
ਪਰ ਬਹੁ ਲੋਕ ਸਿਆਣੇ
ਇਲਾਵਾ ਬੜੇ ਬੜੇ ਸੁਕਾਲਰ ਨਿਆਇਕ ਮਤ ਵਾਲੇ ਉਹਦਾ ਅੰਤ ਲੱਭਦੇ ਲੱਭਦੇ ਬੜੇ ਦੁਖੀ ਹੋਏ ਹਨ ਪਰ ਅੰਤ ਨੀ ਪਾ ਸਕੇ ਕਰਕੇ ਜ਼ਿਕਰ ਕਰਦੇ ਨੇ ਮੇਰੇ
ਪਾਤਸ਼ਾਹ ਰੰਗ ਕਹੋ ਕਰੀ
ਕਹਿੰਦੇ ਭਾਈ ਉਹ ਪਰਮੇਸ਼ਰ ਐਸਾ ਛਿਨ ਦੇ ਵਿੱਚ ਰੰਗ ਕਹੋ ਰਾਓ ਰਾਓ ਰੰਗ ਕਹੋ ਕਰੇ ਜਿਹੜਾ ਰੰਗ ਗਰੀਬ ਹੈ ਨਾ ਉਹਨੂੰ ਰਾਜਾ ਬਣਾ ਦਿੰਦਾ ਹੈ
ਰਾਓ ਰੰਕ ਕਰ ਡਾਰੇ
ਭਾਈ ਰਾਜੇ ਨੇ ਉਹਨਾਂ ਨੂੰ ਕੰਗਲੇ ਕਰ ਦਿੰਦਾ ਕੰਗਲਿਆਂ ਨੂੰ ਰਾਜੇ ਕਰ ਦਿੰਦਾ ਜਿਵੇਂ ਚਾਰ ਦਿਨ ਪਹਿਲਾਂ ਕੈਪਟਨ ਸਾਹਿਬ ਸਾਡੇ ਮੁੱਖ ਮੰਤਰੀ ਸਨ ਤੇ ਭੜਕੇ ਬਾਦਲ ਸਾਹਿਬ ਹੋ ਜਾਣਗੇ ਇਹ ਪਰਮੇਸ਼ਰ ਦੀ ਗਤੀ ਹੈ ਨਾ ਔਰ ਪੰਜਾਂ ਸਾਧਾਂ ਨੂੰ ਕੀ ਹੋਵੇਗਾ ਕੋਈ ਵੀ ਨਹੀਂ ਜਾਣਦਾ ਮਾਫ਼ ਕਰਨਾ ਮੇਰਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਮੈਂ ਸੁਭਾਵਿਕ ਗੱਲ ਕੀਤੀ ਹੈ ਵੀ ਚਾਰ ਦਿਨ ਪਹਿਲਾਂ ਕੋਈ ਨਹੀਂ ਸੀ ਪਤਾ ਵੀ ਕੌਣ ਨਵਾਂ ਮੁੱਖ ਮੰਤਰੀ ਹੋਵੇਗਾ ਕੌਣ ਨਹੀਂ ਹੋਏਗਾ ਇਹ ਕੇਵਲ ਤੇ ਕੇਵਲ ਵਾਹਿਗੁਰੂ ਜਾਣਦਾ ਸੀ ਇਹ ਦ੍ਰਿਸ਼ਟਾਂਤ ਮਾਤਰ ਮੈਂ ਬੇਨਤੀ ਕੀਤੀ ਹੈ ਪਾਤਸ਼ਾਹ ਕਹਿੰਦੇ ਪਲ ਦੇ ਵਿੱਚ ਰਾਜੇ ਨੂੰ ਰੰਗ ਕਰ ਦਿੰਦਾ ਤੇ ਰੰਗ ਨੂੰ ਰਾਜਾ ਬਣਾ ਦਿੰਦਾ ਇੱਥੇ ਗੁਰੂ ਪਿਆਰੋ ਇੱਕ ਦ੍ਰਿਸ਼ਟਾਂਤ ਆਉਂਦਾ ਇਤਿਹਾਸ ਵਿੱਚ ਅਰਾਗ ਦੀ ਰਾਜਧਾਨੀ ਦੀ ਗੱਲ ਹੈ ਉੱਥੇ ਸਟੇਸ਼ਨ ਦੇ ਲਾਗੇ ਗੁਰਮੁਖੋ ਗੁਰਦੁਆਰਾ ਹੈ ਬਗਦਾਦ ਵਿੱਚ ਕੋਈ ਗਿਆ ਹੋਵੇ ਕਦੇ ਉੱਥੇ ਗੁਰੂ ਨਾਨਕ ਪਾਤਸ਼ਾਹ ਬਾਰੇ ਗਏ ਨੇ ਤੇ ਦਸਤਗੀਰ ਪੀਰ ਨਾਲ ਵਿਚਾਰ ਵਟਾਂਦਰਾ ਹੋਇਆ ਹੈ ਔਰ ਗੁਰਦੁਆਰਾ ਹੁਣ ਵੀ ਹੈ ਸੋ ਉੱਥੋਂ ਦੇ ਪੀਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਵਾਲ ਕੀਤਾ ਸੀ ਵੀ ਮਹਾਰਾਜ ਰੱਬ ਖੁਦਾ ਕੀ ਕਰਦਾ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਪੀਰ ਜੀ ਸਵਾਲ ਤੁਸੀਂ ਬੜਾ ਵੱਡਾ ਕੀਤਾ ਤੁਸੀਂ ਬੈਠੇ ਹੋ ਮੈਂ ਖਲੋਤਾ ਤੇ ਕਿਸੇ ਬੰਦੇ ਕੋਲੋਂ ਗੁਣ ਲੈਣਾ ਆਵੇ ਤੇ ਉਹਨੂੰ ਸਤਿਕਾਰ ਨਾਲ ਬਿਠਾਈਦਾ ਤੇ ਫੇਰ ਗੱਲ ਕਰੀਦੀ ਹੈ ਕਹਿੰਦਾ ਜੀ ਫਿਰ ਦੱਸੋ ਕਿਵੇਂ ਕਰੀਏ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਤੁਸੀਂ ਇੱਥੇ ਆ ਜਾਓ ਤੇ ਮੈਂ ਇੱਥੇ ਬਹਿਣਾ ਤੇ ਫਿਰ ਜਵਾਬ ਦਿਆਂਗਾ ਉਹ ਪੀਰ ਥੱਲੇ ਆ ਗਿਆ ਥੜਾ ਸੀ ਗੁਰੂ ਨਾਨਕ ਪਾਤਸ਼ਾਹ ਥੜੇ ਤੇ ਬੈਠ ਕੇ ਤੇ ਅੱਖਾਂ ਮੀਟ ਕੇ ਚੁੱਪ ਕਰਕੇ ਬੈਠ ਰਹੇ ਦੋ ਚਾਰ ਮਿੰਟ ਉਹਨੇ ਵੇਖਿਆ ਤੇ ਪੀਰ ਕਹਿਣ ਲੱਗਾ ਵੀ ਮਹਾਂਪੁਰਸ਼ੋ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਸੀ ਤੁਹਾਨੂੰ ਕੁਛ ਮੈਨੂੰ ਕੁਛ ਪੱਲੇ ਪਾਓ ਖੁਦਾ ਕੀ ਕਰਦਾ ਤੇ ਆਪ ਉੱਚੇ ਥਾਂ ਤੇ ਬੈਠ ਗਏ ਤੇ ਜਵਾਬ ਕੁਝ ਵੀ ਨਹੀਂ ਦਿੱਤਾ ਗੁਰਦੇਵ ਕਹਿਣ ਲੱਗੇ ਦਸਤਗੀਰ ਮੈਂ ਜਵਾਬ ਤਾਂ ਦਿੱਤਾ ਹੁਣ ਤੇਰੇ ਦਿਮਾਗ ਨਾਲ ਕੰਮ ਕਰੇ ਤੇ ਮੇਰਾ ਗੁਨਾਹ ਕੀ ਕਹਿੰਦਾ ਜੀ ਕੀ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਦੋ ਚਾਰ ਮਿੰਟ ਪਹਿਲਾਂ ਤੂੰ ਥੱਲੇ ਸੀ ਤੇ ਮੈਂ ਥੱਲੇ ਸਾਂ ਤੂੰ ਤਾਂ ਸੀ ਹੁਣ ਮੈਂ ਉੱਪਰਾਂ ਤੂੰ ਥੱਲੇ ਆ ਇਹ ਰੱਬ ਕਰਦਾ ਤੂੰ ਪੁੱਛਿਆ ਰੱਬ ਕੀ ਰੱਬ ਇਹ ਕੰਮ ਕਰਦਾ ਜਿਹੜੇ ਥੱਲੇ ਨੇ ਉਹਨਾਂ ਨੂੰ ਉੱਚਿਆਂ ਕਰ ਦਿੰਦਾ ਜਿਹੜੇ ਉੱਚੇ ਨੇ ਉਹਨਾਂ ਨੂੰ ਨੀਵਿਆਂ ਕਰ ਦਿੰਦਾ ਉਹ ਪੰਕਤੀ ਇਹ ਸਿਧਾਂਤ ਉਹ ਸਿਧਾਂਤ ਇਸ ਪੰਕਤੀ ਚ ਗੁਰਦੇਵ ਕਹਿੰਦੇ ਨੇ ਪਲ ਦੇ ਵਿੱਚ ਰੰਗਾਂ ਨੂੰ ਰਾਜੇ ਬਣਾ ਦਿੰਦਾ ਜਿਹੜੇ ਰਾਜੇ ਨੇ ਉਹ ਰੰਗ ਹੋ ਜਾਂਦੇ ਹਨ
ਭਰੇ ਸਹਨਾਵਾ
ਜਿਹੜੇ ਖਾਲੀ ਨੇ ਉਹਨਾਂ ਨੂੰ ਭਰ ਦਿੰਦਾ ਰੀਤੇ ਕਹਿੰਦੇ ਨੇ ਖਾਲੀਆਂ ਨੂੰ ਭਰ ਦਿੰਦਾ ਤੇ ਭਰਿਆ ਨੂੰ ਸਖਨਾ ਵਿੱਚ ਸਖਣਾ ਖਾਲੀ ਕਰ ਦਿੰਦਾ ਹੈ।
ਯਹ ਤਾਕੋ ਵਿਵਹਾਰੇ
ਕੀ ਕੰਮ ਕਰਦਾ ਤੇ ਗੁਰਦੇਵ ਕਹਿੰਦੇ ਰੱਬ ਦਾ ਕਾਰੋਬਾਰ ਆ ਜੇ ਖਾਲੀਆਂ ਨੂੰ ਭਰਨਾ ਤੇ ਭਰਿਆ ਨੂੰ ਖਾਲੀ ਕਰਨਾ।
ਆਪਣੀ ਮਾਇਆ ਆਪ ਪਸਾਰੀ,
ਆਪਣੀ ਮਾਇਆ ਨੂੰ ਪਰਮਾਤਮਾ ਨੇ ਆਪ ਖਿਲਾਰਿਆ ਹੋਇਆ ਹੈ।
ਆਪ ਹੈ ਦੇਖਣ ਹਾਰਾ,
ਮਾਇਆ ਨੂੰ ਖਿਲਾਰ ਕੇ ਤੇ ਵੇਖ ਰਿਹਾ ਹੈ।
ਨਾਨਾ ਰੂਪ ਧਰੇ ਬਹੁ ਰੰਗੀ,
ਪਰਮਾਤਮਾ ਆਪ ਹੀ ਨਾਨਾ ਪ੍ਰਕਾਰ ਦੇ ਰੂਪਾਂ ਨੂੰ ਧਾਰਦਾ ਹੈ। ਨਾਨਾ ਦਾ ਅਰਥ ਹੁੰਦਾ ਵੱਖ ਵੱਖ, ਬਹੁ ਰੰਗੀ ਵੱਖ ਵੱਖ ਰੰਗਾਂ ਵਾਲੇ ਰੰਗਾਂ ਨੂੰ ਧਾਰਦਾ ਉਹ।
ਸਭ ਤੇ ਰਹੇ ਨਿਆਰਾ,
ਸਾਰਿਆਂ ਤੋਂ ਲਹਿਦਾ ਕਿਸ ਤਰ੍ਹਾਂ ਮੁਸਲਮਾਨ ਨਮਾਜ਼ ਪੜ੍ਹਦੇ ਨੇ, ਆਪਾਂ ਨਿਤਨੇਮ ਕਰਦੇ ਹਾਂ, ਹਿੰਦੂ ਭਰਾ ਪੂਜਾ ਕਰਦੇ ਨੇ, ਮਨ ਤਾਂ ਉਹ ਸਾਰਿਆਂ ਦੀ ਹੈ, ਪਰ ਰੱਬ ਨਾ ਹਿੰਦੂ ਨਾ ਉਹ ਸਿੱਖ ਨਾ ਉਹ ਮੁਸਲਮਾਨ ਤੇ ਨਾ ਉਹ ਈਸਾਈ ਹੈ, ਉਹ ਸਾਰਿਆਂ ਦੇ ਵਿੱਚ ਹੈ, ਸਾਰਿਆਂ ਤੋਂ ਨਿਰਲੇਪ ਅਲਹਿਦਾ।
ਅਗਨਤ ਅਪਾਰ ਅਲਖ ਨਿਰੰਜਨ,
ਸ਼ੁੱਧ ਸਰੂਪ ਪਰਮਾਤਮਾ ਗਿਣਤੀ ਤੋਂ ਰਹਿਤ ਹੈ, ਬੇਅੰਤ ਗੁਣਾਂ ਵਾਲਾ ਹੈ, ਆਪਣੇ ਆਪ ਅਲੱਖ ਜਾਣਨੇ ਤੋਂ ਰਹਿਤ ਹੈ। ਸੋ ਇਸ ਪ੍ਰਕਾਰ
ਜੇ ਸਭ ਜਗ ਪਰਮਾਇਓ,
ਸਾਰੇ ਜਗਤ ਨੂੰ ਕਰਮਾਂ ਦੇ ਮੁਤਾਬਕ ਭਲਾਉਣਾ ਕੀਤਾ ਹੈ। ਭਲਾਉਣਾ ਕਿਵੇਂ, ਜਿਵੇਂ ਆਪਾਂ ਸਮਝਦੇ ਵੀ ਜਦੋਂ ਮੈਂ ਤੁਰ ਗਿਆ ਤੇ ਪਤਾ ਨਹੀਂ ਮੁੜ ਕੇ ਦੁਨੀਆਂ ਚ ਕੋਈ ਰਵੇ ਕਿ ਨਾ ਰਹਿ, ਇਹ ਸਾਨੂੰ ਇੱਕ ਭੁਲੇਖਾ ਪਾਇਆ ਪਰਮਾਤਮਾ ਨੇ।
ਸਗਲ ਭਰਮ ਤਜ ਨਾਨਕ ਪ੍ਰਾਣੀ,
ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਉਹ ਪਾਣੀ ਪੁਰਾਣਾ ਧਾਰੀ ਜੀਵ ਤੋਂ ਸਵਾਸਾਂ ਤੇ ਖਲੋਤਾ ਪਾਉਣ ਤੇ ਖਲੋਤਾ ਹੈ, ਇਹਨਾਂ ਵਹਿਮਾਂ ਨੂੰ ਛੱਡਣਾ ਕਰ, ਅਪਰਾਲਾ ਕਰ, ਆਹ ਕੰਮ ਕਰਿਆ ਕਰ, ਹਜ਼ੂਰ ਕਿਰਪਾ ਕਰੋ ਦੱਸੋ। ਸਤਿਗੁਰੂ ਪਾਤਸ਼ਾਹ ਦੇਖ ਦਿੰਦੇ ਹਨ,
ਚਰਨ ਤਾਹੇ ਚਿੱਤ ਲਾਇਓ,
ਪਰਮਾਤਮਾ ਦੇ ਨਾਲ ਆਪਣੇ ਚਿੱਤ ਨੂੰ ਜੋੜਨ ਦਾ ਯਤਨ ਕਰ, ਉਪਰਾਲਾ ਕਰ। ਇਹ ਸੀ ਗੁਰਮੁਖੋ ਗੁਰੂ ਕੇ ਪਾਵਨ ਪਵਿੱਤਰ ਉਪਦੇਸ਼ ਵਿੱਚ ਸਿੱਖਿਆ। ਤੋ ਹਰ ਸਾਲ ਤਰ੍ਹਾਂ ਜਿਵੇਂ ਚੇਤਰ ਦੀ ਸੰਗਰਾਂਦ ਗੁਰਮੁਖੋ 14 ਤਰੀਕ ਨੂੰ ਹੈ, ਤੇ ਆਪ ਇਸ ਦਿਨ ਦਾ ਇਤਿਹਾਸ ਬਣਾਉਣ ਲਈ ਇਸ ਥਾਂ ਤੇ ਯਥਾ ਸ਼ਕਤ ਲੰਗਰ ਤਿਆਰ ਕਰਕੇ ਲੈ ਕੇ ਆਉਂਦੇ ਹੋ, ਉਹਦੇ ਵਾਸਤੇ ਮੈਨੂੰ ਗੁਰਮੁਖਾਂ ਨੇ ਹੁਕਮ ਕੀਤਾ ਵੀ ਸੰਗਤ ਨੂੰ ਚੇਤਾ ਕਰਾਇਆ ਜਾਏ। 14 ਤਰੀਕ ਨੂੰ ਗੁਰੂ ਪਿਆਰਿਓ ਸੰਗਰਾਂਦ ਹੈ, ਉਸ ਦਿਨ ਆਪਾਂ ਨਾਲ ਇਹ ਚੇਤ ਦੀ ਸੰਗਰਾਂਦ ਦੀ ਕਥਾ, ਕਿਉਂਕਿ ਇਸ ਥਾਂ ਤੇ ਗੁਰਦੇਵ ਨੇ ਇਹ 12 ਮਾਹ ਦੀ ਪਾਵਨ ਬਾਣੀ ਉਚਾਰਨਾ ਕੀਤੀ, ਤੇ ਜਿਵੇਂ ਆਪਣੇ ਸਿੱਖ ਜਗਤ ਵਿੱਚ ਮਰਿਆਦਾ ਹੈ ਵੀ ਜਿਹੜੇ ਜਿਹੜੇ ਦਿਨ ਗੁਰਦੇਵ ਜਿਸ ਥਾਂ ਤੇ ਗਏ ਉੱਥੋਂ ਦੀਆਂ ਸਿੱਖ ਸੰਗਤਾਂ ਉਸ ਦਿਨ ਦੀ ਯਾਦ ਨੂੰ ਮਨਾਉਂਦੀਆਂ ਨੇ ਤਾਂ ਕਿ ਆਉਣ ਵਾਲੀ ਉਮਤ ਨੂੰ ਉਸ ਥਾਂ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਮਿਲਦੀ ਰਹੇ। ਭਾਵੇਂ ਮੇਰੇ ਤੋਂ ਪਹਿਲਾਂ ਇਹ ਮਰਿਆਦਾ ਨਹੀਂ ਸੀ, ਪਰ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਵੀ ਗੁਰਮੁਖੋ ਜੀ ਬਾਕੀ ਥਾਵਾਂ ਦਾ ਆਪਾਂ ਇਤਿਹਾਸ ਮਨਾਉਣੇ ਆ ਵੀ ਫਲਾਨੇ ਥਾਂ ਤੇ ਗੁਰਦੇਵ ਨੇ ਇਸ ਦਿਨ ਚਰਨ ਪਾਏ, ਉੱਥੇ ਆਹ ਘਟਨਾ ਵਾਪਰੀ, ਤੇ ਇਸ ਥਾਂ ਤੇ ਗੁਰਦੇਵ ਨੇ ਸੱਜ ਕਰਕੇ ਬਾਬਾ ਬੁੱਢਾ ਜੀ ਬੇਨਤੀ ਕਰਨ ਤੇ 12 ਮਾਹ ਦੀ ਪਾਵਨ ਬਾਣੀ ਚੇਤ ਦੀ ਸੰਗਰਾਂਦ ਨੂੰ ਉਚਾਰਨ ਕੀਤੀ, ਤੇ ਆਪਣਾ ਫਰਜ਼ ਬਣਦਾ ਹੈ ਵੀ ਆਪਾਂ ਉਸ ਗੁਰਦੇਵ ਦੀ ਯਾਦ ਨੂੰ ਮਨਾਇਆ ਕਰੀਏ। ਔਰ ਤੁਸਾਂ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ, ਸਹਿਯੋਗ ਦੇਣ ਦਿਓ। ਐਤਕੀਓਂ ਦਿਨ ਗੁਰੂ ਪਿਆਰਿਓ 14 ਮਾਰਚ ਨੂੰ ਚੇਤ ਦੀ ਸੰਗਰਾਂਦ ਆ ਰਹੀ ਹੈ। ਆਪ ਜੀ ਨੇ ਜਿਵੇਂ ਹਰ ਸਾਲ ਤਰ੍ਹਾਂ ਆਪਣੇ ਘਰਾਂ ਵਿੱਚੋਂ ਕੋਈ ਮੇਰੀ ਭੈਣ ਦਾਲ ਲਿਆਉਂਦੀ ਹੈ, ਕੋਈ ਪ੍ਰਸ਼ਾਦੇ ਲਿਆਉਂਦੀ ਹੈ, ਕੋਈ ਖੀਰ ਲਿਆਉਂਦੀ ਹੈ, ਜਾਂ ਜਿਵੇਂ ਜਿਵੇਂ ਕਿਸੇ ਦੀ ਇੱਛਾ ਭਾਈ ਉਸ ਪ੍ਰਕਾਰ ਤੁਸੀਂ ਲਿਆਇਆ ਜੇ, ਤੇ ਮੁੜ ਕੇ ਆਪਾਂ ਗੁਰੂ ਅੱਗੇ ਅਰਦਾਸ ਕਰਕੇ ਤੇ ਆਪ ਹੀ ਛਕ ਲੈਣਾ। ਇਹ ਬੇਨਤੀ ਪ੍ਰਵਾਨ ਕਰਨੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।